ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 83ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। 46 ਅੰਗ ਦੇ ਅਖੀਰ ਤੇ ਜਾ ਕੇ ਸ੍ਰੀ ਰਾਗ ਮਹੱਲਾ 5ਵਾਂ। ਪ੍ਰੀਤ ਲੱਗੀ ਤੇ ਸੱਚ ਸਿਆਂ ਮਰੈ ਨਾ ਆਵੈ ਜਾਏ। ਜਿਹੜੇ ਰੱਬ ਦੇ ਪਿਆਰੇ ਨੇ, ਸੇਵਕ ਨੇ, ਉਹਨਾਂ ਦੀ ਜਿਹੜੀ ਪ੍ਰੀਤੀ ਹੈ ਉਹ ਸੱਚ ਸਰੂਪ ਪਰਮਾਤਮਾ ਦੇ ਨਾਲ ਲੱਗ ਗਈ ਹੈ, ਜੋ ਜੰਮ ਕੇ ਆਉਂਦਾ ਨਹੀਂ ਅਤੇ ਮਰ ਕੇ ਜਾਂਦਾ ਨਹੀਂ। ਪਰਮਾਤਮਾ ਨਾ ਜਨਮਦਾ ਨਾ ਮਰਦਾ। ਇਸੇ ਤਰ੍ਹਾਂ ਜਿਹੜਾ ਪ੍ਰੀਤੀ ਪਾਉਣ ਵਾਲਾ ਜੀਵ ਹੈ ਉਹ ਵੀ ਜਨਮ ਅਤੇ ਮਰਨ ਤੋਂ ਰਹਿਤ ਹੋ ਜਾਂਦਾ ਹੈ। ਇਹਨਾਂ ਚੱਕਰਾਂ ਚੋਂ, ਭੱਜ ਦੌੜ ਚੋਂ ਵਾਰ ਵਾਰ ਜਿਹੜਾ ਸੰਸਾਰ ਅੰਦਰ ਆ ਕੇ ਦੁੱਖ ਤਕਲੀਫਾਂ ਨੂੰ ਪਾਉਣਾ ਹੈ, ਇਹ ਵੀ ਉਹਦਾ ਖਤਮ ਹੋ ਜਾਂਦਾ ਹੈ। ਨਾ ਵਿਛੋੜਿਆ ਵਿਛੜੈ ਸਭ ਮੈਂ ਰਹਿਆ ਸਮਾਏ। ਜੇ ਉਹਨੂੰ ਕਿਸੇ ਤਰੀਕੇ ਨਾਲ ਵਿਛੋੜਨਾ ਚਾਹੀਏ ਤਾਂ ਵਿਛੜਦਾ ਨਹੀਂ, ਕਿਉਂਕਿ ਸਾਰਿਆਂ ਵਿੱਚ ਇੱਕ ਸਾਰ ਹੀ ਵਿਆਪਕ ਹੈ। ਦੀਨ ਦਰਦ ਦੁੱਖ ਭੰਜਨਾ ਸੇਵਕ ਕਹਿ ਸਤ ਪਾਏ। ਸਤ ਪਾਏ ਹੁੰਦਾ ਨਿਸ਼ਚੇ ਕਰਕੇ, ਜਿਹੜਾ ਹੈ ਦੀਨ, ਗਰੀਬ ਲੋਕ ਨੇ, ਭਾਵ ਨਿਮਰਤਾ ਵਾਲੇ ਨੇ, ਜਿਨ੍ਹਾਂ ਦਾ ਕਹਿੰਦੇ ਸੰਸਾਰ ਦੇ ਅੰਦਰ ਕੋਈ ਵੀ ਨਹੀਂ ਹੁੰਦਾ ਆਸਰਾ, ਉਹਨਾਂ ਦੇ ਦਰਦ ਨੂੰ ਅਤੇ ਦੁੱਖ ਨੂੰ। ਜਿਹੜਾ ਕਹਿੰਦੇ ਨੇ ਮੇਰਾ ਮਨ ਬਹੁਤ ਦੁਖੀ ਹੋਇਆ ਹੈ, ਬਾਂਹ ਲੱਤ ਸਿਰ ਵਿੱਚ ਦਰਦ ਹੋਇਆ, ਪੇਟ ਵਿੱਚ ਦਰਦ, ਦਰਦ ਅੱਖਰ ਸਰੀਰ ਲਈ ਵਰਤਿਆ ਜਾਂਦਾ ਹੈ, ਦੁੱਖ ਮਾਨਸਿਕ ਤੌਰ 'ਤੇ ਹੁੰਦਾ। ਸੋ ਮਹਾਰਾਜ ਕਹਿੰਦੇ ਨੇ ਗਰੀਬਾਂ ਦੇ ਦਰਦ ਅਤੇ ਦੁੱਖ ਨੂੰ ਭੰਜਣਾ ਜਿਹੜਾ ਭੰਨਣ ਵਾਲਾ ਹੈ, ਅਤੇ ਸੇਵਕਾਂ ਦੇ ਜਿਹੜੇ ਦੁੱਖਾਂ ਨੂੰ ਸਤ ਭਾਏ ਬਹੁਤ ਪ੍ਰਕਾਰ ਦੇ ਨਾਲ, ਸੈਂਕੜੇ ਪ੍ਰਕਾਰ ਦੇ ਨਾਲ ਸੇਵਕਾਂ ਦੇ ਜਿਹੜੇ ਦੁੱਖ ਨੇ ਉਹਨਾਂ ਨੂੰ ਨਾਸ ਕਰਦਾ। ਸਤਿਗੁਰੂ ਮਹਾਰਾਜ ਦੀ ਕਿਰਪਾ ਸੇਵਕ 'ਤੇ ਹੁੰਦੀ ਹੈ, ਜਦੋਂ ਉਹਦਾ ਕਿਰਪਾ ਰੂਪ ਹੱਥ ਸਿਰ 'ਤੇ ਆ ਜਾਂਦਾ ਹੈ, ਅਭਿਆਸ ਕਰਦਿਆਂ, ਸੇਵਾ ਕਰਦਿਆਂ, ਪ੍ਰੇਮ ਕਰਦਿਆਂ, ਉਦੋਂ ਸਤਿਗੁਰੂ ਦੀ ਕਿਰਪਾ ਨਾਲ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਜੀਵ ਦੀ। ਅਚਰਜ ਰੂਪ ਨਿਰੰਜਨੋ ਗੁਰਮੇਲਾਇਆ ਮਾਏ। ਹੇ ਭਾਈ, ਜਿਹੜਾ ਅਚਰਜ ਰੂਪ ਨਿਰੰਜਨ ਮਾਇਆ ਕਾਲਖ ਤੋਂ ਰਹਿਤ ਅਕਾਲ ਪੁਰਖ ਹੈ ਨਾ, ਉਸ ਅਕਾਲ ਪੁਰਖ ਨਾਲ ਮੈਨੂੰ ਸਤਿਗੁਰੂ ਮਹਾਰਾਜ ਨੇ ਮਿਲਾ ਦਿੱਤਾ ਹੈ। ਮਹਾਰਾਜ ਨੇ ਮਿਲਾਇਆ ਹੈ ਆਪਾਂ ਨੂੰ ਗੁਰਮੰਤਰ ਅਤੇ ਮੂਲ ਮੰਤਰ ਗੁਰਬਾਣੀ ਦੇ ਨਾਲ, ਕਿਉਂਕਿ ਪਰਮਾਤਮਾ ਤੱਕ ਪਹੁੰਚਣ ਲਈ ਸਾਧਨ ਹੈ ਗੁਰਮੰਤਰ। ਜਿਹਨੂੰ ਯਾਦ ਕਰੀਏ ਉਹੀ ਚੀਜ਼ ਸਾਹਮਣੇ ਆ ਜਾਂਦੀ। ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ। ਭਾਈ ਰੇ ਮੀਤ ਕਰੋ ਪ੍ਰਭ ਸੋਏ। ਮਹਾਰਾਜ ਫਰਮਾਉਂਦੇ ਨੇ ਕਿ ਭਾਈ, ਤੁਸੀਂ ਵੀ ਉਸ ਅਕਾਲ ਪੁਰਖ ਨੂੰ ਆਪਣਾ ਮਿੱਤਰ ਸਮਝੋ, ਮਿੱਤਰ ਬਣਾ ਲਓ। ਮਿੱਤਰ ਘਨੇਰੇ ਕਰ ਥੱਕੇ ਮੇਰਾ ਦੁੱਖ ਕਾਟੈ ਕੋਏ। ਇੱਦਾਂ ਤਾਂ ਦੁਨੀਆਂ ਦੇ ਅੰਦਰ ਬਹੁਤ ਮਿੱਤਰ ਬਣ ਸਕਦੇ ਨੇ, ਪਰ ਮਿੱਤਰ ਹੁੰਦੇ ਨੇ ਇੱਕ ਉਹ ਜਿਹੜੇ ਖਾਣ ਪੀਣ ਦੇ ਹੀ ਮਿੱਤਰ ਹੁੰਦੇ ਨੇ। ਮਿੱਤਰ ਸੱਜਣ ਉਹ ਹੁੰਦੇ ਨੇ ਜਿਹੜੇ ਔਖੇ ਵੇਲੇ ਕੰਮ ਆ ਜਾਣ। ਮਿੱਤਰ ਸੱਜਣ ਦੋਸਤ ਉਹ ਹੁੰਦੇ ਨੇ ਜਿਹੜੇ ਔਖੇ ਵੇਲੇ ਆਪਣਾ ਸਭ ਕੁਛ ਵਾਰ ਦੇਣ ਸਾਡੇ ਤੋਂ। ਪਰ ਸਾਡੇ ਤੋਂ ਵਾਰਨ ਵਾਲਾ ਕੋਈ ਮਿੱਤਰ ਦੋਸਤ ਸੱਜਣ ਨਹੀਂ ਹੈ, ਸਤਿਗੁਰੂ ਹੀ ਸਾਡੇ ਮਿੱਤਰ ਦੋਸਤ ਸੱਜਣ ਹਨ, ਜੋ ਔਖੇ ਵੇਲੇ ਸਾਡੇ ਨਾਲ ਖੜ੍ਹੇ ਹੁੰਦੇ ਨੇ। ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦੀਸੈ ਕੋਇ ਰਹਾਉ। ਸੰਬੰਧੀਆਂ ਦੇ ਮੋਹ ਅਤੇ ਮਾਇਆ ਦੀ ਪ੍ਰੀਤੀ ਨੂੰ ਤਰਕਾਰ ਹੈ, ਕਿਉਂਕਿ ਮਾਇਆ ਦੇ ਮੋਹ ਦੀ ਪ੍ਰੀਤੀ ਨੂੰ ਤਰਕਾਰ ਹੈ। ਜਿਸ ਵਿੱਚ ਲੱਗਿਆ ਹੋਇਆ ਜਿਹੜਾ ਕੋਈ ਵੀ ਬੰਦਾ ਹੈ ਉਹ ਸੁਖੀ ਨਹੀਂ ਨਜ਼ਰ ਆ ਰਿਹਾ। ਸਿਰਫ ਇੱਕ ਗੱਲਾਂ ਹੀ ਹੁੰਦੀਆਂ ਨੇ ਕਿ ਮੈਂ ਇੰਨੇ ਜੇ ਇਕੱਠੇ ਹੋ ਜਾਣਗੇ ਧਨ ਦੌਲਤ ਆਦਿਕ ਸੁਖੀ ਹੋ ਜਾਵਾਂਗਾ। ਜਿਵੇਂ ਤੁਰਿਆਂ ਜਾਂਦਿਆਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੱਤ ਘਰੇ ਸ਼ਾਹੂਕਾਰ ਦੇ ਕੋਲ ਉੱਥੋਂ ਲੰਘ ਰਹੇ ਸੀ, ਭਾਈ ਮਰਦਾਨਾ ਕਹਿਣ ਲੱਗਾ, ਕਿਉਂਕਿ ਨਗਰ ਵਿੱਚੋਂ ਪਿੰਡ 'ਚੋਂ ਆਉਣ ਕਰਕੇ ਕਦੇ ਦੇਖਿਆ ਨਹੀਂ ਸੀ ਐਸਾ, ਬਹੁਤ ਵੱਡੀ ਦੁਕਾਨ ਹੈ, 8-10 ਨੌਕਰ ਕੰਮ ਕਰ ਰਹੇ ਨੇ, ਸੇਠ ਬੈਠਾ ਚਿੱਟੇ ਕੱਪੜੇ ਪਾ ਕੇ। ਸੋ ਉਸ ਵਕਤ ਭਾਈ ਮਰਦਾਨਾ ਕਹਿਣ ਲੱਗੇ, ਮਹਾਰਾਜ ਦੇਖੋ ਕਿੰਨਾ ਸੁਖੀ ਹੈ, ਕਿੰਨੇ ਨੌਕਰ ਚਾਕਰ ਨੇ, ਕਿੰਨੇ ਉੱਚੇ ਮਕਾਨ ਨੇ, ਕਿੰਨੇ ਗਾਹਕ ਨੇ, ਕਿੰਨਾ ਪੈਸਾ। ਮਹਾਰਾਜ ਕਹਿਣ ਲੱਗੇ, ਮਰਦਾਨਾ ਇਹਨਾਂ ਸੰਸਾਰੀ ਜੀਵਾਂ ਵੱਲ ਨਹੀਂ ਦੇਖੀ ਦਾ, ਚੱਲੀਏ ਤੂੰ ਬਸ ਤੁਰਿਆ ਆਇਆ ਕਰ। ਖੜ ਗਿਆ, ਨਹੀਂ ਮਹਾਰਾਜ ਮੈਨੂੰ ਦੇਖਣ ਤਾਂ ਦਿਓ। ਕਹਿੰਦੇ ਚੱਲ ਤੇਰੀ ਸ਼ੰਕਾ ਨਿਵਿਰਤ ਕਰਦੇ ਹਾਂ। ਜਦੋਂ ਲਿਜਾ ਕੇ ਪਹੁੰਚੇ, ਸੇਠ ਖੜਾ ਹੋ ਗਿਆ, ਆਓ ਜੀ ਸੰਤ ਜੀ ਆਓ ਜੀ। ਅੰਦਰ ਪਿਛਲੇ ਪਾਸੇ ਕਮਰੇ ਵਿੱਚ ਲਿਜਾ ਕੇ ਬਿਠਾਇਆ। ਉਸ ਵਕਤ ਕਹਿਣ ਲੱਗੇ, ਸਾਡੇ ਸਾਥੀ ਦਾ ਇੱਕ ਪ੍ਰਸ਼ਨ ਹੈ। ਹਾਂਜੀ ਦੱਸੋ। ਭਾਈ ਮਰਦਾਨਾ ਕਹਿਣ ਲੱਗੇ, ਜੀ ਸੇਠ ਜੀ ਮੈਂ ਅੱਜ ਤੱਕ ਤੁਹਾਡੇ ਵਰਗਾ ਸੁਖੀ ਬੰਦਾ ਨਹੀਂ ਦੇਖਿਆ। ਕਿੰਨਾ ਉੱਚਾ ਮਕਾਨ, ਘਰ ਬਾਰ, ਨੌਕਰ ਚਾਕਰ, ਪੈਸਾ। ਉਹ ਸੇਠ ਉਸੇ ਵਕਤ ਬਹੁਤ ਉੱਚੀ ਭੁੱਬਾ ਮਾਰ ਕੇ ਰੋਣ ਲੱਗ ਪਿਆ। ਉਹ ਕਹਿੰਦਾ, ਜੀ ਇਉਂ ਨਾ ਕਹੋ, ਮੇਰੇ ਵਰਗਾ ਤਾਂ ਕੋਈ ਦੁਖੀ ਨਹੀਂ ਹੈ ਦੁਨੀਆਂ 'ਚ, ਬਹੁਤ ਦੁਖੀ ਹਾਂ ਮੈਂ। ਲੰਬੀ ਕਹਾਣੀ ਸੀ ਸੇਠ ਨੇ ਸੁਣਾਈ ਸਾਰੀ ਆਪਣੀ। ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹਨੂੰ ਉਪਦੇਸ਼ ਕਰਕੇ ਸ਼ਾਂਤ ਕੀਤਾ ਸੀ। ਸੋ ਮਹਾਰਾਜ ਤਾਂਹੀਓ ਕਹਿੰਦੇ ਨੇ ਕਿ ਜੇ ਤੁਸੀਂ ਦੇਖਦੇ ਹੋ ਕਿ ਸੁਖੀ ਹੈ। ਸਤਿਗੁਰੂ ਕਹਿੰਦੇ, ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ। ਇਹ ਜਿਹੜਾ ਨੈਣੀ ਅੱਖਾਂ ਨਾਲ ਦੇਖਣ ਨੂੰ ਸੁਖੀ ਲੱਗਦਾ, ਇਹ ਅੰਤਰ ਚਿੰਤਾ, ਇਹਦੇ ਅੰਦਰ ਚਿੰਤਾ ਲੱਗੀ ਹੋਈ ਹੈ। ਤੋ ਇਹ ਜਿਹੜੀ ਸੰਸਾਰ ਦੇ ਜੀਵ ਨੇ, ਇਹਨਾਂ ਨੂੰ ਚਿੰਤਾ ਹੈ। ਕਿਹਨਾਂ ਨੂੰ? ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਜਿਹਦੇ ਘਰੇ ਬਹੁਤ ਮਾਇਆ, ਉਹਨੂੰ ਚਿੰਤਾ ਹੀ ਲੱਗੀ ਰਹਿੰਦੀ ਉਹਦੀ। ਜਿਸ ਘਰ ਥੋੜ੍ਹੀ ਸੋ ਫਿਰ ਹੈ ਪਰਮੰਤਾ, ਜਿਹਦੇ ਘਰ 'ਚ ਥੋੜ੍ਹੀ ਹੁੰਦੀ ਉਹ ਵਿਚਾਰਾ ਭਟਕਦਾ ਹੀ ਫਿਰਦਾ ਰਹਿੰਦਾ। ਦੋਹੋਂ ਵਿਵਸਥਾ ਅਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀ ਹੈ। ਦੋਨਾਂ ਅਵਸਥਾਵਾਂ ਤੋਂ ਜਿਹੜਾ ਬੰਦਾ ਮੁਕਤ ਹੈ, ਉਹੀ ਸੌਖਾ ਨਜ਼ਰ ਆਉਂਦਾ। ਵਿਸ਼ਰਾਮ ਦੇ ਕੇ ਕਹਿੰਦੇ ਨੇ ਰਹਾਓ, ਦਾਨਾ ਦਾਤਾ ਸ਼ੀਲਵੰਤ ਨਿਰਮਲ ਰੂਪ ਅਪਾਰ। ਸਭ ਦੀ ਜਾਣਨ ਵਾਲਾ ਹੋਣ ਕਰਕੇ ਦਨਾ ਹੈ ਪਰਮਾਤਮਾ, ਦਾਨਾ ਸਾਰਿਆਂ ਦਾ ਦਾਤਾ ਹੈ। ਸ਼ੀਲਵੰਤ, ਸ਼ੀਲ ਸੁਭਾਅ ਵਾਲਾ ਹੈ। ਨਿਰਮਲ ਰੂਪ ਅਪਾਰ, ਪਰਮਾਤਮਾ ਦਾ ਜਿਹੜਾ ਰੂਪ ਹੈ ਨਿਰਮਲ, ਮੈਲ ਤੋਂ ਰਹਿਤ ਸ਼ੁੱਧ ਸਰੂਪ ਹੈ। ਅਪਾਰ ਜਿਹੜਾ ਹੈ ਬੇਅੰਤ ਗੁਣਾਂ ਵਾਲਾ ਹੈ। ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ। ਸਖਾ ਤੋਂ ਭਾਵ ਮਿੱਤਰ ਬਣ ਕੇ ਸਾਡੀ ਸਹਾਇਤਾ ਕਰਦਾ ਹੈ, ਸਖਾ ਸਹਾਈ। ਅਤੇ ਅਤਿਅੰਤ ਹੀ ਵੱਡਿਆਂ ਤੋਂ ਵੀ ਵੱਡਾ ਹੈ ਉਹ ਅਪਾਰ। ਵਾਹਿਗੁਰੂ ਦਾ ਸਤਸੰਗ ਸਥਾਨ ਵੀ ਸਭ ਤੋਂ ਉੱਚਾ ਅਤੇ ਵੱਡਾ ਹੈ। ਬਾਲਕ ਬਿਰਧ ਨਾ ਜਾਣੀਐ ਨਿਹਚਲ ਤਿਸ ਦਰਬਾਰ। ਬਾਲਕ ਜਾਂ ਬਜ਼ੁਰਗ, ਬੁੱਢਾ ਰੂਪ ਕਰਕੇ ਉਹ ਨਹੀਂ ਜਾਣਿਆ ਜਾਂਦਾ। ਉਹਦਾ ਦਰਬਾਰ ਜਿਹੜਾ ਹੈ, ਸਰੂਪ ਹੈ, ਉਹ ਅਚਲ ਹੈ। ਮਹਾਰਾਜ ਕਹਿੰਦੇ, ਉਹ ਨਾ ਬਾਲਾ ਬੁੱਢਾ ਭਾਈ, ਪਰਮਾਤਮਾ ਨੂੰ ਕੋਈ ਬਾਲਕ, ਬੁੱਢਾ, ਜਵਾਨ ਇਹੋ ਜਿਹੀ ਅਵਸਥਾ ਨਹੀਂ ਕਹਿ ਸਕਦੇ। ਉਹ ਤਾਂ ਪ੍ਰਕਾਸ਼ ਸਰੂਪ ਹੈ ਪਰਮਾਤਮਾ। ਕੋਈ ਆਕਾਰ ਨਹੀਂ, ਕੋਈ ਰੂਪ ਨਹੀਂ, ਕੋਈ ਚੱਕਰ ਚਿਹਨ ਨਹੀਂ ਹੈ ਜਿਸ ਦਾ। ਵੈਸੇ ਉਹਦੀ ਇੱਛਾ ਹੀ ਹੁੰਦੀ ਹੈ, ਕੋਈ ਰੂਪ ਧਾਰ ਕੇ ਕਿਤੇ, ਕੋਈ ਰੂਪ ਧਾਰ ਕੇ ਕਿਤੇ ਪਹੁੰਚ ਜਾਂਦਾ। ਪਹੁੰਚਣਾ ਵੀ ਕਿੱਥੋਂ ਹੈ, ਪ੍ਰਗਟ ਹੀ ਹੋਣਾ ਹੁੰਦਾ ਉਹਨੇ। ਮੌਕੇ 'ਤੇ ਸੇਵਕ ਦੀ ਮਦਦ ਕਰਨ ਲਈ ਕਿਸੇ ਵੀ ਸਰੂਪ ਨੂੰ ਧਾਰਨ ਕਰ ਲੈਂਦਾ, ਵੈਸੇ ਕੋਈ ਰੂਪ ਨਹੀਂ ਹੈ। ਇਹ ਧਿਆਨ ਰੱਖਣਾ ਇਸ ਗੱਲ ਦਾ ਆਪਾਂ ਨੇ, ਜੋ ਮੰਗੀ ਹੈ ਸੋਈ ਪਾਈ ਹੈ ਨਿਧਾਰਾ ਆਧਾਰ। ਉਹਦੇ ਕੋਲੋਂ ਜੋ ਮੰਗੀਦਾ ਉਹੀ ਪ੍ਰਾਪਤ ਕਰੀਦਾ। ਉਹ ਨਿਆਸਰਿਆਂ ਦਾ ਆਸਰਾ ਹੈ ਪਰਮਾਤਮਾ। ਜਿਸ ਪੇਖਤ ਕਿਲ ਵਿਖ ਹਿਰ ਹੈ ਮਨ ਤਨ ਹੋਵੈ ਸ਼ਾਂਤ। ਜਿਸ ਵਾਹਿਗੁਰੂ ਦੇ ਦਰਸ਼ਨ ਕੀਤਿਆਂ ਕਿਲ ਨਿਸ਼ਚੇ ਕਰਕੇ ਵਿਖ ਵਿਹੋ ਰੂਪ ਜਿਹੜੇ ਪਾਪ ਨੇ ਸਾਰੇ ਹੀ ਦੂਰ ਹੋ ਜਾਂਦੇ ਨੇ, ਅਤੇ ਮਨ ਅਤੇ ਤਨ ਦੇ ਵਿੱਚ ਸ਼ਾਂਤੀ ਪ੍ਰਾਪਤ ਹੁੰਦੀ, ਅਜੀਬ ਸ਼ਾਂਤੀ, ਅਗੰਮੀ ਸ਼ਾਂਤੀ ਕਹਿੰਦੇ ਨੇ ਇਹਨੂੰ, ਜਿਹੜੀ ਸਿਰਫ ਜੇ ਆ ਜਾਵੇ ਤਾਂ ਹੀ ਪਤਾ ਲੱਗਦਾ। ਜਿਸ ਨੂੰ ਆਪਾਂ ਮੰਨਦੇ ਸ਼ਾਂਤੀ, ਉਹ ਹੋਰ ਚੀਜ਼ ਹੁੰਦੀ। ਇਹ ਸ਼ਾਂਤੀ ਹੁੰਦੀ ਜਿਵੇਂ ਬਹੁਤ ਧਾਰਮਿਕ ਸਥਾਨ 'ਤੇ ਜਿਵੇਂ ਜਾ ਕੇ ਬੈਠਦੇ ਹਾਂ, ਕਹਿੰਦੇ ਇੱਕ ਅਜੀਬ ਜਿਹੀ ਸ਼ਾਂਤੀ ਆਈ ਮਨ ਨੂੰ, ਠੰਡ ਜਿਹੀ ਪੈ ਗਈ, ਟਿਕਾਓ ਜਿਹਾ ਬਣ ਜਾਣਾ। ਇਸ ਤਰ੍ਹਾਂ ਦੀ ਸ਼ਾਂਤੀ, ਠੰਡ, ਟਿਕਾਓ, ਇਕਾਗਰਤਾ ਦਾ ਬਣਨਾ ਹੁੰਦਾ ਪਰਮਾਤਮਾ ਦਰਸ਼ਨਾਂ ਨਾਲ। ਉਹ ਪ੍ਰਕਾਸ਼ ਸਰੂਪ ਦਰਸ਼ਨ ਦਿੰਦਾ ਹੈ ਆਪਣੇ। ਇੱਕ ਮਨ ਏਕ ਧਿਆਈ ਹੈ, ਮਨ ਕੀ ਲਾਹੇ ਭਰਾਂਤ। ਮਨ ਦੀ ਜਿਹੜੀ ਆ ਨਾ ਭ੍ਰਾਂਤੀ, ਇਹ ਦੂਰ ਕਰਕੇ ਇਕਾਗਰ ਮਨ ਹੋ ਕੇ ਵਾਹਿਗੁਰੂ ਨੂੰ ਧਿਆਉਣਾ ਕਰੀਏ। ਮਨ ਦੀ ਜਿਹੜੀ ਭ੍ਰਾਂਤ ਹੈ, ਵਹਿਮ ਭਰਮ ਨੇ ਮਨ ਦੇ ਅੰਦਰ ਪਏ ਹੋਏ, ਇਹਨਾਂ ਦੀ ਨਿਵਿਰਤੀ ਕਰੀਏ। ਤਾਂ ਮਹਾਰਾਜ ਕਹਿੰਦੇ ਨੇ ਫਿਰ ਇੱਕ ਮਨ ਹੋ ਕੇ ਜਦੋਂ ਜਪਾਂਗੇ ਭ੍ਰਾਂਤੀ ਲੈ ਜਾਂਦੀ ਹੈ। ਗੁਣ ਨਿਧਾਨ ਨਵਤਨ ਸਦਾ ਪੂਰਨ ਜਾ ਕੀ ਦਾਤ। ਵਾਹਿਗੁਰੂ ਸ਼ੁਭ ਗੁਣਾਂ ਦਾ ਖਜ਼ਾਨਾ ਹੈ, ਸਦਾ ਹੀ ਨਵੀਨ ਹੈ ਨਵਤਨ, ਅਤੇ ਜਿਸ ਦੀ ਦਾਤ ਨੂੰ ਸੰਪੂਰਨ ਸਾਰਾ ਹੀ ਸੰਸਾਰ ਵਰਤ ਰਿਹਾ ਹੈ, ਜਿਹਦੀ ਦਾਤ ਨਾਮ ਦੀ ਦਾਤ ਜਿਹੜੀ ਆ ਸ਼ੁਭ ਗੁਣਾਂ ਨਾਲ ਪੂਰਨ ਹੈ, ਜਿਹਦੀ ਜਿਹੜੀ ਦਾਤ ਹੈ ਉਹ ਸਦਾ ਹੀ ਪੂਰਨ ਹੈ, ਕਿਸੇ ਕੋਲੋਂ ਲਿਆ ਪੂਰੀ ਨਹੀਂ ਪੈਂਦੀ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਏਕ ਹੈ ਭਗਵਾਨ। ਜਿਸ ਕੈ ਦੀਆ ਰਹੇ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਪਰਮਾਤਮਾ ਜੇ ਇੱਕ ਪੈਸਾ ਵੀ ਦੇ ਦੇਵੇ ਤਾਂ ਉਹ ਮੁੱਕਣ 'ਚ ਹੀ ਨਹੀਂ ਆਉਂਦਾ, ਅਤੇ ਜੇ ਬੰਦਿਆਂ ਕੋਲੋਂ ਭਾਵੇਂ ਲੱਖਾਂ ਲੈ ਲਓ ਤਾਂ ਵੀ ਮੁੱਕ ਜਾਂਦੇ ਨੇ। ਪਰਮਾਤਮਾ ਦੇ ਦਿੱਤੇ ਹੋਏ ਵਿੱਚ ਬਰਕਤ, ਜਿਵੇਂ ਗੁਰੂ ਨਾਨਕ ਦੇਵ ਜੀ ਸੱਚੇ ਸੌਦੇ ਦੀ ਹੱਟੀ 'ਤੇ ਬਹਿ ਕੇ ਵਰਤਾਉਂਦੇ ਸੀ ਲੋਕਾਂ ਨੂੰ, ਉਹ ਮੁੱਕਦਾ ਹੀ ਨਹੀਂ ਸੀ। ਜਿਹਨੂੰ ਇੱਕ ਵਾਰ ਗੁਰੂ ਨਾਨਕ ਦੇਵ ਜੀ ਨੇ ਝੋਲੀ 'ਚ ਪਾ ਤਾ, ਉਹਨਾਂ ਦੇ ਘਰੋਂ ਹੁਣ ਤੱਕ ਮੁੱਕਿਆ ਨਹੀਂ, ਉਹਨਾਂ ਦੀ ਕੋਲਾਂ ਵਿੱਚੋਂ ਹੀ ਨਹੀਂ ਮੁੱਕਿਆ, ਕਿਉਂਕਿ ਉਹ ਗੁਰੂ ਨਾਨਕ ਦੀ ਦਾਤ। ਸਦਾ ਸਦਾ ਆਰਾਧੀ ਹੈ, ਦਿਨ ਵਿਸਰਹੋ ਨਹੀਂ ਰਾਤ। ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਹੁਕਮ ਕਰਦੇ ਨੇ ਉਹ ਸਦਾ ਰੂਪ ਪਰਮਾਤਮਾ ਨੂੰ ਸਦਾ ਹੀ ਰੋਜ਼ ਹੀ ਨਿੱਤੀ ਆਰਾਧਨਾ ਕਰੀਏ, ਨਾ ਉਹਨੂੰ ਦਿਨੇ ਭੁਲਾਓ ਅਤੇ ਨਾ ਰਾਤ ਨੂੰ। ਰਾਤ ਦਿਨ ਉਹਦਾ ਜਾਪ ਕਰਦੇ, ਹਮੇਸ਼ਾ ਉੱਠਦੇ ਬੈਠਦੇ, ਰਾਤ ਨੂੰ ਅੱਖ ਖੁੱਲ੍ਹ ਗਈ, ਵਾਹਿਗੁਰੂ ਵਾਹਿਗੁਰੂ ਹਮੇਸ਼ਾ ਯਾਦ ਕਰੋ। ਉੱਠ ਕੇ ਤੁਰਦੇ ਫਿਰਦੇ ਹਾਂ, ਕੋਈ ਕਿਰਿਆ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰਦੇ ਧਿਆਨ ਲਾ ਕੇ ਪਰਮਾਤਮਾ 'ਚ ਫਿਰ ਸੌਂ ਜਾਓ ਜੇ ਸੌਣਾ। ਸੋ ਇਸ ਤਰ੍ਹਾਂ ਕਰਨ ਦੇ ਨਾਲ ਹਮੇਸ਼ਾ ਵਾਹਿਗੁਰੂ ਵਿੱਚ ਚਿੱਤ ਜੋੜੀ ਰੱਖੀਏ, ਜੋੜੀ ਰੱਖੀਏ, ਤਾਂ ਉਹਦੇ ਨਾਲ ਸਾਡਾ ਪਿਆਰ ਵੱਧਦਾ ਜਾਂਦਾ ਵੱਧਦਾ ਜਾਂਦਾ। ਜਿਨ ਕਾ ਪੂਰਬ ਲਿਖਿਆ ਤਿਨ ਕਾ ਸਖਾ ਗੋਬਿੰਦ, ਜਿਨ੍ਹਾਂ ਦੇ ਮੱਥੇ ਉੱਪਰ ਪਿਛਲੇ ਹੀ ਪੂਰਬਲੇ ਜਨਮਾਂ ਦੇ ਸ਼ੁਭ ਕਰਮਾਂ ਦਾ ਲੇਖ ਲਿਖਿਆ ਹੋਇਆ ਨਾ, ਗੋਬਿੰਦ ਪਰਮੇਸ਼ਰ ਉਹਨਾਂ ਦਾ ਮਿੱਤਰ ਬਣ ਗਿਆ। ਤਨ ਮਨ ਧਨ ਅਰਪੀ ਸਭੋ ਸਗਲ ਵਾਰੀਆ ਏ ਜਿੰਦ, ਤਨ ਵੀ ਆਪਣਾ ਮਨ ਧਨ ਸਭ ਕੁਛ ਅਰਪਣਾ ਕਰੇ ਪਰਮਾਤਮਾ ਨੂੰ। ਸਭ ਤਰ੍ਹਾਂ ਕਰਕੇ ਜਿਹੜੀ ਜਿੰਦ ਹੈ, ਸਾਡੀ ਬੁੱਧੀ ਹੈ, ਜਿੰਦੜੀ ਹੈ, ਜਾਨ ਹੈ, ਪ੍ਰਾਣ ਹੈ, ਸਾਰਾ ਕੁਝ ਉਹਦੇ ਤੋਂ ਵਾਰ ਦੇਵੇ, ਕਿਉਂਕਿ ਉਹ ਪਰਮਾਤਮਾ ਵਿਆਪਕ ਰੂਪ ਵਿੱਚ ਹੈ। ਦੇਖੈ ਸੁਣੈ ਹਦੂਰ ਸਦ ਘਟ ਘਟ ਬ੍ਰਹਮ ਅਰਵਿੰਦ। ਉਹ ਜਿਹੜਾ ਪਰਮਾਤਮਾ ਹੈ ਨਾ ਸਦ, ਸਦ ਤੋਂ ਭਾਵ ਸ੍ਰੇਸ਼ਟ ਵਾਹਿਗੁਰੂ, ਨਿੱਤ ਹੀ ਰੋਜ਼ ਹੀ ਹਾਜ਼ਰਾ ਹਜ਼ੂਰ ਹੋ ਕੇ ਸਾਰਿਆਂ ਨੂੰ ਵੇਖਦਾ ਹੈ ਆਪਾਂ ਨੂੰ, ਅਤੇ ਸਭ ਦੀਆਂ ਗੱਲਾਂ ਸੁਣਦਾ ਹੈ। ਦੇਖੈ ਸੁਣੈ ਹਦੂਰ ਸਦ, ਉਹ ਬ੍ਰਹਮ ਸਭ ਘਟਾਂ ਘਟਾਂ ਦੇ ਵਿੱਚ ਅਰਵਿੰਦ ਤੋਂ ਭਾਵ ਰਵਿਆ ਹੋਇਆ ਹੈ। ਉਹਨੂੰ ਇਹ ਨਹੀਂ ਹੁੰਦਾ ਕਿ ਆਪਾਂ ਉਹਨੂੰ ਸਪਸ਼ਟੀਕਰਨ ਕੋਈ ਦੇਣਾ ਕਿਸੇ ਗੱਲ ਦਾ, ਮੈਂ ਤਾਂ ਇਹ ਕੀਤਾ ਹੀ ਨਹੀਂ ਜੀ, ਮੈਨੂੰ ਪਤਾ ਹੀ ਨਹੀਂ ਜੀ। ਉਹ ਤਾਂ ਆਪਣੇ ਵਿੱਚ ਹੀ ਲੀਨ ਹੈ, ਆਪਣੇ ਤੋਂ ਅਲੱਗ ਵੀ ਨਹੀਂ ਹੈ। ਆਪਾਂ ਜੀਵ ਹਾਂ, ਜੀਵ ਆਤਮਾ, ਆਤਮਾ ਤਾਂ ਉਹਦੀ ਹੀ ਚੀਜ਼ ਦਿੱਤੀ ਹੋਈ ਹੈ, ਇਸ ਕਰਕੇ ਉਹਦੇ ਨਾਲੋਂ ਸਾਡਾ ਵਖਰੇਵਾਂ ਨਹੀਂ। ਸਿਰਫ ਸਾਡੇ ਮਨ ਦੇ ਅੰਤਰ ਪਾਟਕ ਹੈ ਇੱਕ ਵਖਰੇਵਾਂ ਪਿਆ ਹੋਇਆ, ਉਸੇ ਪਰਦੇ ਨੂੰ ਸਿਰਫ ਦੂਰ ਕਰਨਾ। ਅਕਾਲ ਪੁਰਖ ਵਾਹਿਗੁਰੂ ਦੇ ਮਨ 'ਚ ਇਹ ਵੀ ਨਹੀਂ ਹੁੰਦਾ ਕਿ ਬੰਦਾ ਮੈਨੂੰ ਨਿੰਦਾ ਜਾਂ ਇਹ ਕਹਿੰਦਾ ਰੱਬ ਹੈ ਹੀ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਬਖਸ਼ਣਹਾਰ ਵਾਹਿਗੁਰੂ ਅਕਿਰਤ ਘਣਾ ਨੂੰ ਸਦਾ ਹੀ ਪਾਲਦਾ ਹੈ। ਜੇ ਲੋਕ ਅਕਿਰਤ ਘਣ ਹੋ ਜਾਂਦੇ ਨੇ, ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁਲਾ ਦਿੰਦੇ ਨੇ, ਜਿਵੇਂ ਹੁਣ ਧਰਤੀ ਉੱਤੇ ਇਸ ਵਕਤ ਲੋਕ ਅਕਿਰਤ ਘਣ ਜ਼ਿਆਦਾ ਨੇ, ਉਹ ਲੋਕ ਜਿਨ੍ਹਾਂ ਲਈ ਸਤਿਗੁਰਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ, ਉਹ ਕਹਿੰਦੇ ਮਹਾਰਾਜ ਨੇ ਸਾਡੇ ਲਈ ਕੀ ਕੀਤਾ। ਇਸ ਕਰਕੇ ਲੋਕ ਜਿਹੜੇ ਨੇ ਹੌਲੀ ਹੌਲੀ ਸ੍ਰਿਸ਼ਟੀ 'ਤੇ ਅਕਿਰਤ ਘਣਤਾ ਛਾ ਜਾਂਦੀ, ਪਰ ਪਰਮਾਤਮਾ ਉਹਨਾਂ ਦੀ ਰੋਟੀ ਬੰਦ ਨਹੀਂ ਕਰਦੇ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ। ਪਹਿਲਾਂ ਤਾਂ ਵਾਹਿਗੁਰੂ ਨੇ ਸਾਨੂੰ ਮਨ ਦਿੱਤਾ, ਇਸ ਮਨ ਦੇ ਅੰਦਰ ਬਹੁਤ ਕੁਛ ਹੈ। ਇਹ ਮਨ ਨੂੰ ਰੱਖਿਆ ਹੈ ਸਰੀਰ ਦੇ ਵਿੱਚ, ਸਰੀਰ ਦੇ ਅੰਦਰ। ਜਿਵੇਂ ਸਿੱਧਾਂ ਨੇ ਪੁੱਛਿਆ ਸੀ ਕਿ ਮਨ ਕਿੱਥੇ ਰਹਿੰਦਾ, ਸੋ ਮਹਾਰਾਜ ਨੇ ਦੱਸਿਆ ਸੀ ਕਿ ਮਨ ਇਹ ਹਿਰਦਾ ਜਿਹੜਾ ਹੈ ਸਾਡਾ ਉਹਦੇ ਵਿੱਚ ਰਹਿੰਦਾ। ਜੋ ਇਹ ਹਿਰਦਾ ਦੇਹ ਨਾ ਹੋਤੀ ਔਧੂ ਤੋ ਮਨ ਕੈਠੇ ਰਹਿਤਾ, ਸਿੱਧ ਕਹਿਣ ਲੱਗੇ ਜੇ ਇਹ ਹਿਰਦਾ ਦੇਹੀ ਦੋਨੋਂ ਚੀਜ਼ਾਂ ਨਾ ਹੁੰਦੀਆਂ ਤਾਂ ਮਨ ਕਿੱਥੇ ਰਹਿੰਦਾ ਫਿਰ? ਮਹਾਰਾਜ ਕਹਿੰਦੇ ਫਿਰ ਇਹ ਪ੍ਰਮਾਤਮਾ ਵਿੱਚ ਲੀਨ ਰਹਿੰਦਾ। ਇਸ ਕਰਕੇ ਵਾਹਿਗੁਰੂ ਨੇ ਸਰੀਰ ਦਿੱਤਾ ਹੈ, ਮਨ ਦਿੱਤਾ ਹੈ, ਧਨ ਦਿੱਤਾ ਹੈ ਅਤੇ ਇਹਨਾਂ ਨੂੰ ਸਵਾਰ ਕੇ ਸਹਿਜੇ ਹੀ ਇਹਨਾਂ ਦੀ ਰੱਖਿਆ ਵੀ ਕਰਦਾ ਹੈ। ਪਰਮਾਤਮਾ ਨੇ ਆ ਕੇ ਕਿਤੋਂ ਰੱਖਿਆ ਨਹੀਂ ਕਰਨੀ, ਕਿਉਂਕਿ ਉਹਦੀ ਰੱਖਿਆ ਤਾਂ ਹਮੇਸ਼ਾ ਸਾਡੇ ਉਦਾਲ ਹੀ ਰਹਿੰਦੀ ਹੈ। ਜਿਵੇਂ ਮੱਛੀ ਪਾਣੀ ਦੇ ਅੰਦਰ ਰਹਿੰਦੀ ਹੈ ਅਤੇ ਪਾਣੀ ਉਹਦੇ ਉਦਾਲ ਹੀ ਰਹਿੰਦਾ ਹਮੇਸ਼ਾ, ਪਾਣੀ ਉਹਦੀ ਜਾਨ ਹੈ ਕਿਉਂਕਿ ਪਾਣੀ ਵਿੱਚੋਂ ਮੱਛੀ ਆਕਸੀਜਨ ਪ੍ਰਾਪਤ ਕਰਦੀ, ਪਾਣੀ ਵਿੱਚ ਮੱਛੀ ਤਰਦੀ ਹੈ। ਇਸੇ ਤਰ੍ਹਾਂ ਪਰਮਾਤਮਾ ਸਾਡੇ ਉਦਾਲ ਹੀ ਹੈ, ਚਾਰੇ ਪਾਸੇ ਹਿਰਦੇ ਦੇ ਅੰਦਰ ਹੈ। ਦੂਰ ਜਾਣ ਕੇ ਜੇ ਯਾਦ ਕਰੀਏ ਤਾਂ ਉਹ ਦੂਰ ਰਹਿੰਦਾ। ਕਹਿੰਦਾ ਵੀ ਮੇਰਾ ਪ੍ਰੇਮੀ ਮੈਨੂੰ ਕਹਿੰਦਾ ਵੀ ਰੱਬ ਬੜੀ ਦੂਰ ਹੈ, ਰੱਬ ਤਾਂ ਨੀਲੀ ਛੱਤ ਤੇ ਹੈ। ਫਿਰ ਕਹਿੰਦਾ ਮੈਂ ਉਹਦੇ ਇੱਛਾ ਮੁਤਾਬਕ ਦੂਰ ਹੋ ਜਾਂਦਾ। ਭਾਈ ਜਿਹੜਾ ਕਹਿੰਦਾ ਵੀ ਪਰਮਾਤਮਾ ਤਾਂ ਆਪਣੇ ਅੰਦਰ ਹੀ ਹੈ, ਬਈ ਪਰਮਾਤਮਾ ਤਾਂ ਮੇਰੇ ਨਾਲ ਹੈ, ਕਹਿੰਦੇ ਉਹਦੀ ਭਾਵਨਾ ਅਨੁਸਾਰ ਮੈਂ ਨੇੜੇ ਹੀ ਹਾਂ ਉਹਦੇ। ਜੇ ਕੋਈ ਕਹੇ ਨਾਲ ਹੈ, ਅੰਗ ਸੰਗ ਹੈ, ਅੱਖਾਂ ਦੀ ਜੋਤ ਉਹੀ ਹੈ, ਮੇਰੀ ਦਿਲ ਦੀ ਧੜਕਣ ਉਹੀ ਹੈ, ਆਹ ਸਭ ਕੁਛ ਉਹੀ ਹੈ, ਫਿਰ ਕਹਿੰਦੇ ਉਹਦੀ ਭਾਵਨਾ ਨੂੰ ਪੂਰੀਆਂ ਕਰਦਾ ਮੈਂ। ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ। ਇਹ ਸਰੀਰ ਨੂੰ ਮਹਾਰਾਜ ਨੇ, ਪ੍ਰਾਣ ਨੇ, ਇਹਦੇ ਇੰਦਰੇ ਨੇ, ਇਹ ਸਰਬ ਕਲਾ ਕਰਕੇ ਬਣਾਇਆ ਹੈ, ਥਾਪਿਆ ਹੈ। ਇਹ ਸਰੀਰ ਦੇ ਅੰਦਰ ਅਪਾਰ ਵਾਹਿਗੁਰੂ ਦੀ ਜਿਹੜੀ ਜੋਤ ਹੈ, ਚੇਤਨ ਸੱਤਾ ਪਾਈ ਹੈ ਉਹਨੇ, ਉਹਦੇ ਕਰਕੇ ਹੀ ਸਰੀਰ ਸਾਡਾ ਹਿਲਦਾ ਜੁਲਦਾ, ਬੋਲਦਾ, ਦੇਖਦਾ, ਖਾਂਦਾ, ਪੀਂਦਾ, ਸਭ ਕਿਰਿਆ ਕਰਦਾ। ਮਹਾਰਾਜ ਕਹਿੰਦੇ ਇੰਨਾ ਥੋੜਾ ਕਿ ਉਹਦੀ ਕਿਰਪਾ ਨਾਲ ਸਰੀਰ ਤੁਰਿਆ ਫਿਰਦਾ, ਅੰਦਰ ਹੈ ਜੋਤ, ਸਦਾ ਸਦਾ ਪ੍ਰਭ ਸਿਮਰੀ ਹੈ, ਅੰਤਰ ਰੱਖ ਔਰ ਤਾਰ। ਉਹ ਸਦਾ ਰੂਪ ਜਿਹਾ ਪਰਮਾਤਮਾ ਉਸ ਵਾਹਿਗੁਰੂ ਨੂੰ ਸਦਾ ਹੀ ਸਦਾ ਵਾਸਤੇ, ਹਮੇਸ਼ਾ ਵਾਸਤੇ, ਰਾਤ ਦਿਨ ਆਉਂਦੇ ਜਾਂਦੇ ਸਾਸ ਗ੍ਰਾਸ ਨਾਲ ਸਿਮਰਨਾ ਕਰੀਏ। ਹਿਰਦੇ ਅੰਦਰ ਉਹਨੂੰ ਟਿਕਾ ਕੇ ਰੱਖ, ਕਹਿੰਦੇ ਮਿਸਾ ਕੇ ਰੱਖ। ਮੇਰੇ ਮਨ ਹਰ ਬਿਨੇ ਅਵਰ ਨਾ ਕੋਏ, ਇਹ ਮੇਰੇ ਮਨਾਂ ਐਵੇਂ ਭੁਲੇਖਾ ਨਾ ਖਾ ਜਾਈ, ਕੋਈ ਨਹੀਂ ਹੈ ਤੇਰਾ। ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸਹਾਇਕ ਨਹੀਂ ਹੈ, ਵਾਹਿਗੁਰੂ ਹੀ ਸਹਾਇਕ ਹੈ ਜੀਵ ਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਭ ਸਰਣਾਈ ਸਦਾ ਰਹੋ, ਦੁੱਖ ਨਾ ਵਿਆਪੈ ਕੋਏ ਰਹਾਓ। ਉਸ ਵਾਹਿਗੁਰੂ ਦੀ ਸ਼ਰਨ ਵਿੱਚ ਰਹਿ, ਇਹ ਸੋਚ ਕੇ ਕਿ ਉਹ ਮੇਰੇ ਕੋਲ ਹੈ, ਮੈਂ ਉਹਦੀ ਸ਼ਰਨ ਹਾਂ, ਤੇਰੀ ਸ਼ਰਨ ਹਾਂ ਵਾਹਿਗੁਰੂ, ਮੈਨੂੰ ਹੋਰ ਕੋਈ ਆਸਰਾ ਨਹੀਂ ਹੈ। ਜਦੋਂ ਉਹਦੀ ਸ਼ਰਨ ਨੂੰ ਗ੍ਰਹਿਣ ਕਰਕੇ ਬੈਠੇ ਰਹੀਏ, ਤੇਰਾ ਆਸਰਾ, ਤੇਰੀ ਸ਼ਰਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਸਵੇਂ ਪਾਤਸ਼ਾਹ, ਤੇਰੇ ਜੋਰ ਹੋਂ ਗੂੰਗਾ ਕਹਿਤ ਹੋਂ, ਤੇਰਾ ਸਦਕਾ ਤੇਰੀ ਸ਼ਰਨ। ਕਹਿੰਦੇ ਮੈਂ ਗੂੰਗਾ, ਪਰ ਤੇਰੇ ਜੋਰ, ਤੇਰੇ ਆਸਰੇ, ਤੇਰੀ ਜੋਤ ਦਾ ਸਦਕਾ ਮੈਂ ਬੋਲਦਾ ਹਾਂ, ਕਹਿੰਦਾ ਹਾਂ। ਮੈਂ ਨਾ ਕਹੋ ਸਭ ਤੋਹੇ ਵਖਾਨੇ ਹੋ। ਕਹਿੰਦੇ ਸ਼ਰਨ ਵਿੱਚ ਰਹਿਣਾ ਕਰ, ਤੈਨੂੰ ਕੋਈ ਦੁੱਖ ਹੀ ਨਹੀਂ ਵਿਆਪੇਗਾ, ਉਹਦੀ ਕਿਰਪਾ ਹੀ ਹੋ ਜਾਵੇਗੀ ਤੇਰੇ ਉੱਤੇ ਪਰਮਾਤਮਾ ਦੀ। ਪਰਮਾਤਮਾ ਦੇ ਆਪਣੇ ਹੀ ਰੂਪ ਨੇ, ਜਦੋਂ ਜੀ ਕਰੇ ਉਹ ਰੂਪ ਧਾਰ ਕੇ ਮਦਦ ਕਰ ਜਾਂਦਾ। ਮਨੁੱਖ ਨੂੰ ਨਹੀਂ ਦੱਸਦਾ ਕਿ ਮੈਂ ਕੌਣ ਹਾਂ। ਆਪਾਂ ਕਹਿੰਦੇ ਕੋਈ ਬੰਦਾ ਮਿਲਿਆ ਸੀ, ਬੜਾ ਭਲਾ ਸੀ, ਮੇਰੀ ਮਦਦ ਕਰ ਗਿਆ, ਪਰ ਉਹ ਆਪ ਹੀ ਸੰਸਾਰ ਦਾ ਧਿਆਨ ਵੀ ਰੱਖਦਾ, ਮਦਦ ਵੀ ਕਰਦਾ ਸੇਵਕਾਂ ਦੀ। ਸੋ ਜਿਵੇਂ ਪੁਰਾਣੇ ਰਾਜੇ ਮਹਾਰਾਜੇ ਰੂਪ ਵਟਾ ਕੇ ਦੁਨੀਆਂ ਦੇ ਅੰਦਰ ਘੁੰਮਦੇ ਹੀ ਰਹਿੰਦੇ ਹੁੰਦੇ ਸੀ ਅਤੇ ਉਹਨਾਂ ਨੇ ਦੁਨੀਆਂ ਦਾ ਦੁੱਖ ਜਿੱਥੇ ਦੇਖਣਾ ਉੱਥੇ ਦੂਰ ਕਰ ਦੇਣਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਵੀ ਹਮੇਸ਼ਾ ਸਾਡੇ ਦੁੱਖਾਂ ਨੂੰ ਦੇਖਦੇ ਰਹੇ ਨੇ ਅਤੇ ਰੂਪ ਧਾਰਨ ਕਰਕੇ ਫਿਰ ਦੁੱਖ ਦੀ ਨਿਵਿਰਤੀ ਵੀ ਕਰ ਦਿੰਦੇ ਨੇ। ਸੋ ਐਸਾ ਹੋਇਆ ਹੈ, ਬਾਬਾ ਚੜ੍ਹਾਈ ਕਰਕੇ ਬਹੁਤ ਸਾਲ ਪਹਿਲਾਂ ਬਾਬਾ ਰਤਨ ਸਿੰਘ ਹੁੰਦਾ ਸੀ, ਸੋ ਕਹਿਣ ਲੱਗਾ ਅੰਮ੍ਰਿਤ ਛਕਿਆ, ਬਾਣੀ ਪੜ੍ਹੇ, ਪੁਰਾਣਾ ਜੀਵਨ ਸੁਣਾਉਣ ਲੱਗ ਗਿਆ ਆਪਣਾ। ਕਹਿੰਦੇ ਪਹਿਲਾਂ ਅਸੀਂ ਪੁੱਠੇ ਹੀ ਕੰਮਾਂ 'ਚ ਹੁੰਦੇ, ਡਾਕੇ ਡੁਕੇ ਮਾਰਨ 'ਚ। ਇਹ ਬੜੇ ਪੁਰਾਣੀ ਗੱਲ ਹੈ, 30-40 ਸਾਲ ਪਹਿਲਾਂ ਚੜ੍ਹਾਈ ਕਰ ਗਏ। ਸੋ ਕਹਿਣ ਲੱਗੇ ਮੈਨੂੰ ਫਾਂਸੀ ਦੀ ਸਜ਼ਾ ਹੋ ਗਈ ਜੇਲ੍ਹ ਦੇ ਵਿੱਚ। ਮੈਂ ਕਦੇ ਰੱਬ ਨੂੰ ਮੰਨਿਆ ਹੀ ਨਹੀਂ ਸੀ, ਰੱਬ ਹੈ ਹੀ ਨਹੀਂ, ਮੁਕਾਇਆ ਹੋਇਆ ਸੀ। ਕਹਿੰਦੇ ਜਦੋਂ ਹੁਣ ਪਤਾ ਹੈ ਕਿ ਕੱਲ੍ਹ ਸਵੇਰ ਨੂੰ ਫਾਂਸੀ ਲੱਗ ਜਾਣੀ ਆ, ਫਿਰ ਬੰਦੇ ਨੂੰ ਥੋੜ੍ਹਾ ਜਿਹਾ ਕਰੰਟ ਵੱਜਦਾ ਵੀ ਹੁਣ ਮਰ ਜਾਣਾ। ਕਹਿੰਦੇ ਮੈਂ ਜੇਲ੍ਹ ਦੇ ਵਿੱਚ ਦਰਖਤ ਦੇ ਥੱਲੇ ਬੈਠਾ, ਕਿਹਾ ਵੀ ਮੈਂ ਸਾਰੀ ਜ਼ਿੰਦਗੀ ਤੈਨੂੰ ਨਹੀਂ ਮੰਨਿਆ, ਪਰ ਅੱਜ ਮੈਨੂੰ ਤੇਰੀ ਲੋੜ ਹੈ, ਅੱਜ ਮੈਂ ਮੰਨਾ ਤੈਨੂੰ ਤਾਂ ਜੇ ਤੂੰ ਮੈਨੂੰ ਆ ਫਾਂਸੀ ਤੜਾ ਦੇ, ਬਚਾ ਲਵੇਂ। ਸੋ ਉਸ ਵਕਤ ਕਹਿੰਦੇ ਰਾਤ ਨੂੰ 12 ਵਜੇ ਦੇ ਕਰੀਬ ਜੇਲ੍ਹ ਦੇ ਅੰਦਰ ਇੱਕ ਬੰਦਾ ਆਇਆ, ਕਾਗਜ਼ ਉਹਦੇ ਹੱਥ 'ਚ ਫੜੇ ਹੋਏ ਨੇ। ਉਹ ਕਹਿੰਦਾ ਬੜੀ ਦੂਰੋਂ ਪਤਾ ਨਹੀਂ ਕਿੱਥੋਂ ਉੱਥੇ ਕੇਸ ਮੇਰਾ ਬਣਿਆ ਹੋਇਆ, ਇੱਥੋਂ ਦਾ ਕੇਸ, ਉਹਦੇ ਹੱਥ ਕਾਗਜ਼ ਨੇ ਜੱਜ ਦੇ, ਵੀ ਇਹ ਬੰਦੇ ਨੂੰ ਲੈ ਕੇ ਜਾਣਾ, ਇਹਦੀ ਸਜ਼ਾ ਮਾਫ਼ ਹੋ ਗਈ। ਉੱਥੋਂ ਕਢਾ ਕੇ, ਬੇੜੀਆਂ ਕਟਾ ਕੇ, ਕਾਗਜ਼ ਜਮ੍ਹਾਂ ਕਰਾ ਕੇ, ਇੰਨੀ ਛੇਤੀ ਕਿਰਿਆ ਹੋਈ ਵੀ ਬਾਹਰ ਲਿਜਾ ਕੇ ਛੱਡ ਦਿੱਤਾ। ਕਹਿੰਦੇ ਲੈ ਰਤਨ ਸਿਆਂ, ਤੂੰ ਹੁਣ ਚੰਗੇ ਕੰਮ ਕਰੀ ਭਾਈ। ਕਹਿੰਦੇ ਮੈਂ ਸੋਚਿਆ ਵੀ ਕੋਈ ਜੱਜ ਦਾ ਪੀਣ ਆ ਜਾਂ ਕੌਣ ਆ। ਕੱਪੜੇ ਬਿਲਕੁਲ ਸਾਦੇ ਜੇ, ਖੱਦਰ ਜੇ ਦਾ ਕੁੜਤਾ ਪਜਾਮਾ, ਖੱਦਰ ਦਾ ਹੀ ਪਰਨਾ ਸਿਰ ਤੇ ਬੰਨਿਆ। ਕਹਿੰਦੇ ਪਤਾ ਹੀ ਨਹੀਂ ਲੱਗਿਆ ਕਿੱਧਰ ਨੂੰ ਗਾਇਬ ਹੋ ਗਿਆ, ਬਾਅਦ 'ਚ ਮੁੜ ਨਾ ਲੱਭਿਆ ਮੈਨੂੰ। ਕਹਿੰਦੇ ਅੱਜ ਤੱਕ ਮੈਂ ਉਹਨੂੰ ਯਾਦ ਕਰਦਾ, ਉਹ ਰੋਂਦਾ ਵੀ ਤੂੰ ਮੇਰੇ ਕੋਲੋਂ ਹੋ ਕੇ ਮੁੜ ਗਿਆ। ਇਸ ਕਰਕੇ ਪਰਮਾਤਮਾ ਕੁਝ ਐਸੇ ਕੌਤਕ ਵਰਤਾ ਦਿੰਦੇ ਕਈ ਵਾਰੀ, ਜਿਨ੍ਹਾਂ ਨੂੰ ਆਪਾਂ ਦੇਖਦੇ ਹੀ ਰਹਿ ਜਾਂਦੇ ਹਾਂ। ਪਰਮਾਤਮਾ ਨੂੰ ਦੂਰ ਆਪਣੇ ਮਨ ਨਾਲ ਜਾਣੋ ਤਾਂ ਦੂਰ ਹੈ, ਜੇ ਦੇਖੋ ਤਾਂ ਸਦਾ ਹੀ ਹਾਜ਼ਰ ਹਜ਼ੂਰ ਹੈ। ਤਾਂ ਮਹਾਰਾਜ ਕਹਿੰਦੇ ਨੇ ਰਤਨ ਪਦਾਰਥ ਮਾਣਕਾ ਸੋਇਨਾ ਰੂਪਾ ਖਾਕ। ਇਹ ਜਿਹੜੇ ਹੀਰੇ, ਰਤਨ, ਮਾਣਕ, ਜਵਾਹਰਾਤ, ਸੋਨਾ, ਚਾਂਦੀ, ਧਰਤੀ, ਇਹ ਸਾਰਾ ਕੁਝ ਮਿੱਟੀ ਰੂਪ ਹੈ। ਅਸਲ ਵਿੱਚ ਦੇਖਿਆ ਜਾਵੇ ਤਾਂ ਸਭ ਕੁਝ ਮਿੱਟੀ ਤੋਂ ਹੀ ਬਣਦਾ। ਇਹ ਹਜ਼ਾਰਾਂ ਲੱਖਾਂ ਸਾਲਾਂ ਤੋਂ ਧਰਤੀ ਬਣੀ ਹੈ, ਇਹ ਮਿੱਟੀ ਦੇ ਥੱਲੇ ਆਪੇ ਚੀਜ਼ਾਂ ਬਣਦੀਆਂ ਰਹਿੰਦੀਆਂ ਨੇ। ਜਿਵੇਂ ਸੋਨਾ ਹੌਲੀ ਹੌਲੀ ਥੱਲੇ ਬਣ ਜਾਂਦਾ ਧਰਤੀ 'ਚ, ਇਹ ਪਰਮਾਤਮਾ ਨੇ ਬਣਾਈਆਂ ਧਾਤਾਂ। ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਕ। ਮਾਤਾ ਪਿਤਾ ਪੁੱਤਰ ਆਦਿਕ ਜਿੰਨੇ ਵੀ ਸੰਬੰਧੀ ਨੇ, ਇਹ ਸਾਰੇ ਸਾਕ ਸਿਰਫ ਲੈਣ ਦੇਣ ਕਰਕੇ ਹੀ ਇੱਕ ਦੂਜੇ ਦੇ ਹਾਂ ਆਪਾਂ। ਜਦੋਂ ਲੈਣਾ ਦੇਣਾ ਮੁੱਕ ਗਿਆ, ਉਸੇ ਵਕਤ ਦੁਨੀਆਂ 'ਚੋਂ ਚੱਲਣਾ ਹੋ ਜਾਂਦਾ। ਫਿਰ ਕਿਤੇ ਅੱਗੇ ਜਾਂਦੇ ਹਾਂ, ਫਿਰ ਉੱਥੇ ਜਾ ਕੇ ਜਨਮ ਲੈ ਲੈਂਦੇ ਹਾਂ, ਉੱਥੇ ਕੰਮ ਮੁੱਕਦਾ ਫਿਰ ਅੱਗੇ ਚਲੇ ਜਾਂਦੇ ਹਾਂ। ਇਹ ਲੱਖਾਂ ਸਾਲਾਂ ਤੋਂ ਇੱਕੋ ਹੀ ਜੀਵ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝੈ ਤਾਹੇ। ਇਹ ਸਰੀਰ ਹੈ ਜਿਹੜਾ ਨਾ ਸਾਡਾ ਵਾਰ ਵਾਰ ਮਿਲਦਾ ਰਹਿੰਦਾ, ਇੱਕ ਰਥ ਇੱਕ ਰਥਵਾਹ। ਇਹ ਰਥ ਰੂਪੀ ਸਰੀਰ ਨੂੰ ਚਲਾਉਣ ਵਾਲਾ ਰਥਵਾਹ ਆਤਮਾ ਜਿਹੜਾ ਹੈ, ਉਹਦੇ ਵਿੱਚ ਬੈਠ ਕੇ ਸਰੀਰ ਕਿਰਿਆ ਕਰਦਾ। ਮਹਾਰਾਜ ਕਹਿੰਦੇ ਯੁੱਗਾਂ ਯੁੱਗਾਂ ਦੇ ਵਿੱਚ ਵਟਾਇਆ ਜਾਂਦਾ। ਗਿਆਨੀ ਬ੍ਰਹਮ ਗਿਆਨੀ ਸਮਝਦੇ ਨੇ ਇਸ ਗੱਲ ਨੂੰ। ਹਰ ਵਾਰੀ ਆਪਾਂ ਨੂੰ ਇੱਕ ਨਵਾਂ ਸਰੀਰ ਮਿਲਦਾ, ਨਵਾਂ ਘਰ ਮਿਲਦਾ। ਜਿਨ ਕੀਤਾ ਤੇ ਸਹਿ ਨਾ ਜਾਣੇ ਮਨਮੁਖ ਪਸ ਨਾ ਪਾਕ। ਜਿਸ ਪਰਮਾਤਮਾ ਨੇ ਪੈਦਾ ਕੀਤਾ ਉਹਨੂੰ ਜਾਣਦਾ ਹੀ ਨਹੀਂ। ਇਹ ਬੰਦਾ ਜਿਹੜਾ ਹੈ ਨਾ, ਮਨਮੁਖ ਹੈ, ਪਸ਼ੂਆਂ ਵਰਗਾ ਜੀਵਨ ਹੈ, ਨਾਪਾਕ ਹੁੰਦਾ, ਅਪਵਿੱਤਰ ਹੈ ਇਹ। ਅੰਤਰ ਬਾਹਰ ਰਵ ਰਹਿਆ ਤਿਸ ਨੂੰ ਜਾਣੈ ਦੂਰ। ਜਿਹੜਾ ਵਾਹਿਗੁਰੂ ਦੇ ਅੰਦਰ ਵੀ ਹੈ ਤੇ ਬਾਹਰ ਵੀ ਹੈ, ਪਰਿਪੂਰਨ ਵਿਆਪਕ ਹੈ, ਇਹ ਬੰਦਾ ਅਗਿਆਨੀ ਹੋਣ ਕਰਕੇ ਕਹਿੰਦਾ ਵਾਹਿਗੁਰੂ ਦੂਰ ਹੈ। ਵਾਹਿਗੁਰੂ ਦੇ ਵਿੱਚ ਬੈਠਾ ਜਿਵੇਂ ਸਮੁੰਦਰ 'ਚ ਬਹਿ ਕੇ ਕੋਈ ਕਹੇ ਸਮੁੰਦਰ ਦਿਖਾਓ ਕਿੱਥੇ ਆ, ਸਮੁੰਦਰ ਦੇ ਤਾਂ ਵਿੱਚ ਬੈਠਾ। ਵਿਆਪਕ ਪਰਮਾਤਮਾ ਪ੍ਰਕਾਸ਼ ਰੂਪ ਹੈ, ਪਰਮਾਤਮਾ ਦੇ ਤਾਂ ਵਿੱਚ ਬੈਠੇ ਹਾਂ ਆਪਾਂ, ਦਿਖਾਉਣਾ ਕੀ ਹੈ। ਬੰਦਾ ਆਪਣੀਆਂ ਅੱਖਾਂ ਨੂੰ ਆਪ ਨਹੀਂ ਦੇਖ ਸਕਦਾ, ਪਰ ਅੱਖਾਂ ਨਾਲ ਸਾਰੀ ਦੁਨੀਆਂ ਦੇਖਦਾ ਹੈ। ਪਰਮਾਤਮਾ ਨੂੰ ਇਸੇ ਤਰ੍ਹਾਂ ਹੀ ਨਹੀਂ ਦੇਖ ਸਕਦੇ ਆਪਾਂ, ਪਰ ਕਿਸੇ ਅਭਿਆਸ ਦੁਆਰਾ। ਪਰਮਾਤਮਾ ਕੋਈ ਛੋਟੀ ਮੋਟੀ ਹਸਤੀ ਤਾਂ ਹੈ ਹੀ ਨਹੀਂ ਕਿ ਮਾੜਾ ਜਿਹਾ ਬੰਦਾ ਉਹਨੂੰ ਆਪਣੀ ਲੋੜ ਹੈ ਅਤੇ ਉਹ ਸਾਨੂੰ ਦਿਖਣ ਲੱਗ ਜਾਵੇਗਾ। ਜਿਵੇਂ ਆਪਾਂ ਕਹਿੰਦੇ 3600 ਫਿਰਦੇ, ਸਾਡੇ 3600 ਕਰੋੜ ਫਿਰਦੇ, ਬਥੇਰੇ ਫਿਰਦੇ, ਉਹ ਤੇਰੇ ਵਰਗੇ ਕਈ ਹੋਏ, ਕਹਿੰਦੇ ਕਈ ਆਏ ਗਏ, ਤੂੰ ਆਪਣਾ ਕੰਮ ਕਰ, ਉਹਦੇ 'ਤੇ ਕੋਈ ਅਸਰ ਨਹੀਂ ਪੈਂਦਾ। ਜੇ ਕੋਈ ਸ਼ਰਧਾ ਨਾਲ ਕਹੇ ਮੈਂ ਮਿਲਣਾ ਜੀ, ਮੈਂ ਤੁਹਾਡਾ ਦਾਸ, ਮੈਂ ਤੁਹਾਡਾ ਸੇਵਕ ਹਾਂ ਜੀ, ਮੇਰੇ ਗਰੀਬ 'ਤੇ ਵੀ ਕਿਰਪਾ ਕਰ ਦਿਓ ਮਹਾਰਾਜ, ਉੱਥੇ ਖੁਸ਼ ਹੋ ਕੇ ਮਿਲ ਪੈਂਦਾ। ਬਾਕੀ ਜਿਹੜੇ ਲੋਕ ਨੇ ਉਹ ਸਭ ਕਹਿੰਦੇ ਪਰਮਾਤਮਾ ਦੂਰ ਹੀ ਹੈ। ਤ੍ਰਿਸ਼ਨਾ ਲਾਗੀ ਰਚ ਰਹਿਆ ਅੰਤਰ ਹਉ ਮੈਂ ਕੂਰ। ਹੁਣ ਮਨ ਦੇ ਅੰਦਰ ਮਾਇਆ ਦੇ ਜੋੜਨ ਦੀ, ਭੋਗਾਂ ਦੀ ਤ੍ਰਿਸ਼ਨਾ, ਖਾਣ ਦੀ ਤ੍ਰਿਸ਼ਨਾ, ਇਹ ਕਰਕੇ ਝੂਠੀ ਸੰਗ ਜਿਹੜੀ ਹੰਗਤਾ ਮਮਤਾ ਦੇ ਅੰਦਰ ਜੀਵ ਰਚਿਆ ਮਿਚਿਆ ਪਿਆ, ਅੰਦਰ ਹਉਮੈ ਲੱਗੀ ਹੋਈ ਆ ਕੂੜੇ ਪਦਾਰਥਾਂ ਦੀ। ਭਗਤੀ ਨਾਮ ਵਿਹੂਣ ਆ ਆਵ ਹੈ ਵੰਜ ਹੈ ਪੂਰ। ਪਰਮਾਤਮਾ ਦੀ ਨਾਮ ਭਗਤੀ ਤੋਂ ਬਿਨਾਂ ਜੋ ਪੁਰਸ਼ ਨੇ ਉਹਨਾਂ ਦੇ ਪੂਰਾਂ ਦੇ ਪੂਰ ਆਵੈ ਵੰਜਾ ਹੈ, ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਨੇ ਭਗਤੀ ਤੋਂ ਬਿਨਾਂ ਜਿਹੜੇ ਬੰਦੇ ਨੇ। ਰਾਖ ਦੇਹੋ ਪ੍ਰਭ ਕਰਨਹਾਰ ਜੀ ਜੰਤ ਕਰ ਦਇਆ। ਕਰਨਹਾਰ ਪਰਮੇਸ਼ਰ ਹੈ ਆਪਾਂ ਨੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ। ਮਹਾਰਾਜ ਆਪਣੀ ਦਇਆ ਕਰਕੇ ਇਹਨਾਂ ਸੂਖਮ ਅਤੇ ਸਥੂਲ ਜੀਆਂ ਨੂੰ, ਤੁਸੀਂ ਇਹ ਜਿਹੜੇ ਜੰਤ ਨੇ ਤੁਹਾਡੇ, ਇਹਨਾਂ ਨੂੰ ਜਮਾਂ ਦੇ ਦੁੱਖਾਂ ਤੋਂ ਕਿਰਪਾ ਕਰਕੇ ਰੱਖ ਲਓ ਜੀ, ਇਹਨਾਂ ਨੂੰ ਦੁੱਖਾਂ ਤੋਂ ਰੱਖ ਲਓ, ਸੰਸਾਰੀ ਦੁੱਖਾਂ ਤੋਂ ਰੱਖ ਲਓ ਜੀ, ਇਹਨਾਂ ਜੀਆਂ ਦੇ ਉੱਤੇ ਆਪ ਜੀ ਮਿਹਰ ਕਰਦੇ ਹੋ। ਇਉਂ ਬੇਨਤੀ ਗੁਰਾਂ ਦੇ ਚਰਨਾਂ ਦੇ ਅੰਦਰ, ਅਕਾਲ ਪੁਰਖ ਦੇ ਚਰਨਾਂ ਅੰਦਰ ਕਰਦੇ ਹੀ ਰਹੀਏ। ਬਿਨ ਪ੍ਰਭ ਕੋਏ ਨਾ ਰੱਖਣਹਾਰ ਮਹਾਂ ਵਿਕਟ ਜਮ ਭਇਆ। ਮਹਾਂ ਵਿਕਟ ਹੁੰਦਾ ਬੜਾ ਭਿਆਨਕ, ਬੜਾ ਕਠਿਨ, ਜਮਦੂਤ ਇਹਦੇ ਮਗਰ ਲੱਗਿਆ, ਬਹੁਤ ਭਿਆਨਕ ਹੈ ਉਹ। ਹੇ ਵਾਹਿਗੁਰੂ ਆਪ ਕਿਰਪਾ ਕਰੋ, ਆਪ ਜੀ ਤੋਂ ਬਿਨਾਂ ਹੋਰ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ ਸਾਡੀ, ਬੜਾ ਭਿਆਨਕ ਸਾਡੇ ਮਗਰੇ ਜਮਦੂਤ ਲੱਗਿਆ ਹੋਇਆ ਹੈ। ਨਾਨਕ ਨਾਮ ਨਾ ਵੀਸਰਾਓ ਕਰ ਆਪਣੀ ਹਰ ਮਾਇਆ। ਨਾਮ ਦੇ ਨਾਲ ਸਾਡੀ ਰੱਖਿਆ ਹੋਣੀ, ਜਿੱਥੇ ਪਰਮਾਤਮਾ ਦਾ ਕੋਈ ਨਾਮ ਲੈਂਦਾ ਉਹ ਨਾਮ ਕਰਕੇ ਜੀਵ ਦੀ ਰੱਖਿਆ ਹੁੰਦੀ, ਤਾਂ ਤੇ ਨਾਮ ਹੀ ਮੰਗੀਏ। ਤੁਸੀਂ ਆਪਣੀ ਮਹਾਰਾਜ ਜੀ ਮਾਇਆ ਕਰੋ, ਦਇਆ ਕਰੋ ਸਾਡੇ ਤੇ, ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ, ਸਾਨੂੰ ਕਦੇ ਨਾਮ ਭੁੱਲੇ ਨਾ ਜੀ, ਸਾਡੇ ਤੇ ਰਹਿਮ ਤਾਂ ਕਰ ਦਿਓ ਜੀ।